You're with SBS Radio.
SBS.
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 SBS Radio.
दोस्तों आज SBS पंजाबी प्रोग्राम दे स्टूडियोज़ विच साडे नाल परविंदर सिंह सरवारा जी जुड़े हन जो कि लेबर पार्टी वालों इन्हां चोणां विच सैनेट वास्ते नुमाइंदगी उन्होंने हासिल की है। सब तो पहला जी निघा ते गुड़ा स्वागत है तुहाडा SBS पंजाबी प्रोग्राम विच।
थैंक यू मनप्रीत जी एंड थैंक यू SBS रेडियो का जिन्होंने मैनू इत्थे आने का मौका दिता जी ते अपने ते अपने पार्टी के बारे गल्लां ते विचार प्रकट करन दा मौका दिता। थैंक यू जी।
ਤੁਸੀਂ ਲੇਬਰ ਪਾਰਟੀ ਨਾਲ ਤਾਂ ਕੁਝ ਸਾਲਾਂ ਤੋਂ ਜੁੜੇ ਹੋਏ ਹੋ ਪਰ ਤੁਹਾਡੀ ਨੁਮਾਇੰਦਗੀ ਬਾਰੇ ਅਚਾਨਕ ਹੀ ਚੋਣਾਂ ਤੋਂ ਪਹਿਲਾਂ ਹੀ ਪਤਾ ਚੱਲਿਆ, ਪਹਿਲਾਂ ਕੁਝ ਪਤਾ ਨਹੀਂ ਸੀ, ਸੋ ਇੱਕਦਮ ਹੀ ਡਿਸੀਜਨ ਲਿਆ ਗਿਆ ਜਾਂ ਕਿਵੇਂ ਤੁਸੀਂ ਇਸ ਮੈਦਾਨ ਵਿੱਚ ਨਿਤਰੇ ਹੋ?
ਹਾਂਜੀ ਨਹੀਂ, ਮੇਰੇ ਪ੍ਰੀ ਸਿਲੈਕਸ਼ਨ ਤਾਂ ਜੀ ਆਈ ਥਿੰਕ ਦਸੰਬਰ ਦੇ ਵਿੱਚ ਮੈਨੂੰ ਦੱਸਿਆ ਗਿਆ ਸੀ ਕਿ ਵੀ ਆਈ ਵਾਜ਼ ਪ੍ਰੀ ਸਿਲੈਕਟਡ, ਬਟ ਉਹ ਤੋਂ ਬਾਅਦ ਜਿਹੜਾ ਪੇਪਰ ਵਰਕ ਹੈ ਉਸਨੂੰ ਥੋੜ੍ਹਾ ਟਾਈਮ ਲੱਗਿਆ। ਜਿੱਦਾਂ ਆਪਣੇ ਜਦ ਵੀ ਇਹਨਾਂ ਦਾ ਵੈਟਿੰਗ ਪ੍ਰੋਸੈਸ ਹੁੰਦਾ ਹੈ ਲੇਬਰ ਪਾਰਟੀ ਤੋਂ, ਉਹ ਕਾਫੀ ਜ਼ਿਆਦਾ ਆਈ ਥਿੰਕ ਉਹ ਪ੍ਰੋਸੈਸ ਲੌਂਗ ਹੈ ਅਤੇ ਸਾਰੇ ਡਾਕੂਮੈਂਟੇਸ਼ਨ ਜਿਹੜੇ ਨੇ ਇਹਨਾਂ ਦੇ ਪ੍ਰੋਪਰ ਜਦ ਤੱਕ ਤੁਸੀਂ ਨਹੀਂ ਦੇ ਸਕਦੇ, ਜਦ ਤੱਕ ਇਹ ਅਨਾਊਂਸ ਨਹੀਂ ਔਰ ਐਂਡੋਰਸ ਨਹੀਂ ਕਰਦੇ ਕਿਸੇ ਨੂੰ, ਅਤੇ ਉਹਨੂੰ ਟਾਈਮ ਲੱਗ ਗਿਆ। ਇਸ ਕਰਕੇ ਆਈ ਥਿੰਕ ਥੋੜ੍ਹਾ ਜਿਹਾ ਮੈਂ ਕਹਿ ਸਕਦਾ ਕਿ ਆਪਣਾ ਲੇਟ ਅਨਾਊਂਸਮੈਂਟ ਹੋਈ ਹੈ ਜੀ।
ਵੈਟਿੰਗ ਦੀ ਤੁਸੀਂ ਗੱਲ ਕੀਤੀ, ਸਭ ਤੋਂ ਪਹਿਲਾਂ ਸਵਾਲ ਤਾਂ OCI ਕਾਰਡ ਦਾ ਹੀ ਪੁੱਛ ਲਾਂ ਕਿਉਂਕਿ ਕਾਫੀ ਕੈਂਡੀਡੇਟਸ ਇਸ ਤੋਂ ਜੂਝ ਰਹੇ ਹਨ ਡਿਊਲ ਸਿਟੀਜ਼ਨਸ਼ਿਪ ਦੇ ਮੁੱਦੇ ਨਾਲ। ਤੁਹਾਡਾ ਕੀ ਸਟੇਟਸ ਹੈ?
ਹਾਂਜੀ ਮੈਂ ਸਿਰਫ ਆਸਟ੍ਰੇਲੀਅਨ ਸਿਟੀਜ਼ਨ ਹੀ ਹਾਂ ਜੀ। ਮੈਂ OCI ਲਈ ਅੱਜ ਤੱਕ ਅਪਲਾਈ ਨਹੀਂ ਕੀਤਾ ਅਤੇ ਬਟ ਮੈਂ ਇਸ ਪ੍ਰੋਸੈਸ ਦੇ ਥਰੂ ਹੀ ਗਿਆ ਹੈ। ਮੈਨੂੰ ਵੀ ਪੁੱਛਿਆ ਗਿਆ ਸੀ ਕਿ ਵੀ OCI ਤੁਹਾਡੇ ਕੋਲ ਹੈ ਕਿ ਨਹੀਂ ਹੈ, ਉਹੀ ਹੈ ਕਿ ਵੀ ਮੈਂ ਅਪਲਾਈ ਨਹੀਂ ਕੀਤਾ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਇਸ ਤਰ੍ਹਾਂ ਦੀ।
ਇਸ ਤੋਂ ਪਹਿਲਾਂ ਕਿ ਮੈਂ ਚੋਣ ਮੁੱਦਿਆਂ ਬਾਰੇ ਗੱਲ ਕਰਾਂ, ਜ਼ਰੂਰ ਕਹਾਂਗੀ ਕਿ ਐਤਕੀ ਪਹਿਲੀ ਵਾਰੀ, ਦੇਖੋ ਅਸੀਂ ਚੋਣਾਂ ਕਿੰਨੇ ਸਾਲਾਂ ਤੋਂ ਦੇਖਦੇ ਆਏ ਹਾਂ, ਪਹਿਲੀ ਵਾਰੀ ਮੈਂ ਵੇਖਿਆ ਕਿ ਇੰਨੀ ਤਾਦਾਦ ਵਿੱਚ ਕੈਂਡੀਡੇਟਸ ਨੂੰ ਡਿਸਇੰਡੋਰਸ ਕੀਤਾ ਗਿਆ। ਕੋਈ ਨਾ ਕੋਈ ਭਾਵੇਂ ਕਹਿ ਦਿਓ ਕਲੰਕ ਲੱਗਿਆ ਹੈ ਜਾਂ ਕੋਈ ਨਾ ਕੋਈ ਐਸਾ ਪੁਰਾਣਾ ਬਿਆਨ ਸੀ ਜਿਸ ਕਾਰਨ ਲੇਬਰ, ਲਿਬਰਲ, ਆਜ਼ਾਦ ਸਾਰੇ ਪਾਰਟੀਆਂ ਵੱਲੋਂ ਕੈਂਡੀਡੇਟਸ ਨੂੰ ਉਹਨਾਂ ਦੀ ਨੁਮਾਇੰਦਗੀ ਰੱਦ ਕੀਤੀ ਗਈ ਹੈ। ਹੁਣ ਕੁਛ ਕੁ ਗੱਲਾਂ ਤੁਹਾਡੇ ਬਾਰੇ ਵੀ ਕਹੀਆਂ ਜਾ ਰਹੀਆਂ ਹਨ ਪਰਵਿੰਦਰ ਜੀ, ਮੈਂ ਯਕੀਨੀ ਤੌਰ 'ਤੇ ਕਹਿ ਸਕਦੀ ਹਾਂ ਤੁਹਾਨੂੰ ਵੀ ਉਸ ਬਾਰੇ ਪਤਾ ਹੈ। ਉਸ ਬਾਰੇ ਦੱਸੋ ਕਿ ਤੁਹਾਡੇ 'ਤੇ ਕਾਫੀ ਛਿੱਟੇ ਪਾਏ ਗਏ ਹਨ, ਕਿ ਦਾਅਵੇ ਹਨ, ਕਾਨੂੰਨੀ ਦਾਅਵੇ ਹਨ ਕਿ ਤੁਹਾਡੇ ਜਿਹੜੇ ਬਿਜ਼ਨਸ ਪ੍ਰੈਕਟਿਸਿਸ ਅਵੈਧ ਹਨ, ਉਹਨਾਂ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਕੱਲ੍ਹ ਨੂੰ ਇਹ ਤਾਂ ਨਹੀਂ ਹੋਵੇਗਾ ਕਿ ਤੁਹਾਡੇ 'ਤੇ ਵੀ ਇਹ ਛਿੱਟਾ ਜਿਹੜਾ ਹੈ ਉਹ ਲੱਗ ਜਾਏਗਾ?
ਨਹੀਂ ਜੀ, ਦੇਖੀਏ ਜਦ ਤੁਸੀਂ ਬਿਜ਼ਨਸ ਕਰਦੇ ਹੋ ਕਿਤੇ ਨਾ ਕਿਤੇ ਕੋਈ ਨਾ ਕੋਈ ਕਨਫਲਿਕਟ ਤੁਹਾਡਾ ਕਸਟਮਰ ਨਾਲ ਹੋ ਸਕਦਾ ਹੈ, ਔਰ ਆਈ ਥਿੰਕ ਉਰੇ ਆਪਣੇ ਜਿਹੜੇ ਲਾਜ਼ ਨੇ ਉਹ ਕਾਫੀ ਜ਼ਿਆਦਾ ਫੇਅਰ ਨੇ, ਚਾਹੇ ਕੋਈ ਕਸਟਮਰ ਹੈ ਚਾਹੇ ਕੋਈ ਬਿਜ਼ਨਸਮੈਨ ਹੈ, ਅਤੇ ਕਿਤੇ ਵੀ ਕੋਈ ਕੁਝ ਗਲਤ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਜ਼ਰੂਰ ਲਿੱਤਾ ਜਾਂਦਾ ਹੈ, ਔਰ ਇਹ ਜ਼ਰੂਰ ਦੇਖਿਆ ਜਾਂਦਾ ਹੈ ਕਿ ਵੀ ਕਿਹੜੀ ਪਾਰਟੀ ਰੋਂਗ ਹੈ, ਔਰ ਉਰੇ ਆਪਣੇ ਲਾਜ਼ ਦੇ ਨਾਲ ਕੋਈ ਗਲਤ ਨਹੀਂ ਕਰ ਸਕਦਾ ਔਰ ਕਿਤੋਂ ਨੱਠ ਨਹੀਂ ਸਕਦਾ। ਕਈ ਲੋਕਾਂ ਨੇ ਆਈ ਥਿੰਕ ਗੱਲਾਂ ਕੀਤੀਆਂ ਕਿ ਵੀ ਜੋ ਬਿਜ਼ਨਸ ਪ੍ਰੈਕਟਿਸਿਸ ਆਪਾਂ ਕਹਿ ਸਕਦੇ ਹਾਂ, ਵੇਅਰ ਐਜ਼ ਆਪਣਾ ਜਿਹੜਾ ਬਿਜ਼ਨਸ ਹੈ ਜੀ ਕਾਫੀ ਕੰਟਰੋਲਡ ਹੈ, ਜਿਹੜੀ ਵਿਕਟੋਰੀਅਨ ਗਵਰਨਮੈਂਟ ਹੈ ਉਹ ਕਾਫੀ ਕੰਟਰੋਲ ਰੱਖਦੀ ਹੈ ਉਸ 'ਤੇ, ਔਰ ਆਪਾਂ ਚਾਹ ਕੇ ਵੀ ਕੁਝ ਗਲਤ ਨਹੀਂ ਕਰ ਸਕਦੇ, ਔਰ ਜੇ ਕੋਈ ਕਰਨਾ ਵੀ ਚਾਹੁੰਦਾ ਹੈ ਆਪਣੇ ਇੰਡਸਟਰੀ ਦੇ ਵਿੱਚ ਉਹਦੇ ਉੱਪਰ ਕਾਫੀ ਜ਼ਿਆਦਾ ਕੰਟਰੋਲ ਰੂਲਸ ਰੈਗੂਲੇਸ਼ਨ ਨੇ, ਅਤੇ ਉਹਨਾਂ ਨੂੰ ਬਾਧ ਕੀਤਾ ਜਾਂਦਾ ਕਿ ਵੀ ਉਹ ਆਪਣੇ ਜਿਹੜੇ ਉਹਨਾਂ ਦੀ ਰਿਸਪੋਂਸੀਬਿਲਟੀਜ਼ ਨੇ ਉਹ ਉਹਨਾਂ ਨੂੰ ਨਿਭਾਉਣ ਪ੍ਰੋਪਰਲੀ। ਅਤੇ ਆਈ ਥਿੰਕ ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ, ਲਾਜ਼ ਤੋਂ ਅਗੇਂਸਟ ਨਹੀਂ ਜਾ ਸਕਦਾ ਜੀ ਕੋਈ ਵੀ।
ਤੁਸੀਂ ਆਪਣੇ ਅਦਾਰੇ ਦੇ ਡਾਇਰੈਕਟਰ ਹੋ ਅਤੇ ਡਾਇਰੈਕਟਰ ਵਜੋਂ ਕਾਫੀ ਰਿਸਪੋਂਸੀਬਿਲਿਟੀਜ਼ ਹੁੰਦੀਆਂ ਹਨ, ਕੀ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਤੁਸੀਂ ਕਿਸੇ ਅਵੈਧ ਕੰਮਾਂ ਵਿੱਚ ਹੱਥ ਨਹੀਂ ਪਾਇਆ, ਕਿ ਤੁਹਾਡੇ 'ਤੇ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੈ ਜਿਸ ਕਾਰਨ ਕਿ ਤੁਹਾਨੂੰ ਸ਼ਰਮਸਾਰ ਹੋਣਾ ਪਏ?
ਬਿਲਕੁਲ ਜੀ, ਮੈਂ ਅੱਜ ਤੱਕ ਮੈਨੂੰ ਤੁਸੀਂ ਲਾਓ ਕਿ 10 ਸਾਲ ਤੋਂ ਉੱਪਰ ਹੋ ਗਏ ਹਾਂ ਜੀ ਆਪਣੇ ਕੰਸਟਰਕਸ਼ਨ ਦੇ ਕੰਮ ਦੇ ਵਿੱਚ। ਮੈਂ ਐਜ਼ ਅ ਡਾਇਰੈਕਟਰ ਕਹਿ ਸਕਦਾ ਕਿ ਸਾਡਾ ਜਿਹੜਾ ਬਿਜ਼ਨਸ ਹੈ ਕਿਸੇ ਵੀ ਇਲੀਗਲ ਐਕਟੀਵਿਟੀ 'ਚ ਇਨਵੋਲਵ ਨਹੀਂ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਐਜ਼ ਅ ਬਿਜ਼ਨਸ ਕਸਟਮਰ ਸਰਵਿਸ ਦੇ ਵਿੱਚ ਹੋਣ ਕਰਕੇ ਇੱਕ ਅੱਧਾ ਕਸਟਮਰ ਜੇ ਕੋਈ ਸਾਡੇ ਤੋਂ ਨਾਰਾਜ਼ ਹੁੰਦਾ ਹੈ, ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਉਹਨਾਂ ਲਈ ਬੈਸਟ ਤੋਂ ਬੈਸਟ ਕਰੀਏ, ਲੇਕਿਨ ਤੁਸੀਂ 100% ਹਰੇਕ ਨੂੰ ਸੈਟਿਸਫਾਈ ਨਹੀਂ ਕਰ ਸਕਦੇ। ਆਪਾਂ ਤੁਸੀਂ ਲਾਓ ਕਿ ਪਿਛਲੇ 10 ਸਾਲਾਂ 'ਚ 500 ਘਰਾਂ ਤੋਂ ਉੱਪਰ ਕੰਸਟਰਕਸ਼ਨ ਹੋ ਚੁੱਕੀ ਹੈ। ਜੇ ਕੋਈ ਇੱਕ ਅੱਧਾ ਕਸਟਮਰ ਸਾਡੇ ਤੋਂ ਨਾਰਾਜ਼ ਹੈ, ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ ਕਿ ਵੀ ਆਪਾਂ ਉਹਨੂੰ ਕਿਸੇ ਤਰ੍ਹਾਂ ਤੋਂ ਖੁਸ਼ ਕਰ ਸਕੀਏ, ਕਿਸੇ ਤਰ੍ਹਾਂ ਤੋਂ ਉਹਨਾਂ ਨੂੰ ਮਨਾ ਸਕੀਏ, ਲੇਕਿਨ ਕਈ ਵਾਰੀ ਆਊਟ ਆਫ ਹੈਂਡ ਆਪਣੇ ਹੋ ਸਕਦੇ, ਨਹੀਂ ਤੁਸੀਂ ਕਿਸੇ ਨੂੰ ਸੈਟਿਸਫਾਈ ਕਰ ਸਕਦੇ।
ਅਤੇ ਫਿਰ ਆਊਟ ਆਫ ਕੋਰਟ ਸੈਟਲਮੈਂਟਸ ਵੀ ਹੋਈਆਂ ਹਨ?
ਕੋਰਟ ਦੇ ਵਿੱਚ ਤਾਂ ਸਾਡਾ ਕੋਈ ਕੇਸ ਨਹੀਂ ਗਿਆ ਹਾਲੇ ਤਾਈਂ। ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਜੇ ਕੋਈ ਉਹਦੀ ਡਿਸੀਜਨ ਆਇਆ ਹੋਵੇ ਕਿਸੇ ਤਰ੍ਹਾਂ ਦਾ, ਬਿਜ਼ਨਸ ਤੋਂ ਲੈ ਕੇ ਕਈ ਵਾਰੀ ਇੱਕ ਅੱਧਾ ਆਪਣਾ ਤੁਸੀਂ ਕਹਿ ਸਕਦੇ ਹੋ ਕਿ ਵੀ ਕਸਟਮਰ ਅਨਸੈਟਿਸਫਾਈ ਜੇ ਹੁੰਦੇ ਹੈ ਅਤੇ ਇੱਥੇ ਇੱਕ ਪ੍ਰੋਸੈਸ ਹੈ ਕਿ ਤੁਸੀਂ ਪਹਿਲਾਂ ਵੀ ਬੀ ਏ ਦੇ ਵਿੱਚ ਜਾਂਦੇ ਹੋ, ਵੀ ਬੀ ਏ ਦੇ ਵਿੱਚ ਤੁਹਾਡੀ ਮੀਡੀਏਸ਼ਨ ਹੁੰਦੀ ਹੈ, ਅਤੇ ਮੀਡੀਏਸ਼ਨ ਦੇ ਵਿੱਚ ਉਹ ਦੇਖਦੇ ਨੇ ਕਿ ਵੀ ਕਿਹੜਾ ਬੰਦਾ ਰਾਈਟ ਹੈ, ਕਿਹੜਾ ਠੀਕ ਹੈ, ਉਹ ਉੱਥੇ ਤੁਹਾਡਾ ਰਿਜ਼ੋਲਵ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਨੋਰਮਲ ਪ੍ਰੋਸੈਸ ਆ, ਸਾਰੇ ਬਿਜ਼ਨਸਸ ਦੇ ਵਿੱਚ ਇਹ ਅਪਣਾਇਆ ਜਾਂਦਾ ਹੈ ਗਵਰਨਮੈਂਟ ਦੀ ਤਰਫ ਤੋਂ। ਜੇ ਤੁਹਾਡਾ ਉੱਥੇ ਕੋਈ ਆਪਣਾ ਸਮਝੌਤਾ ਨਹੀਂ ਹੁੰਦਾ, ਤਾਂ ਸੈਕਿੰਡ ਸਟੈਪ ਆਪਣਾ ਵੀਕੈਟ ਹੈ। ਵੀਕੈਟ ਦੇ ਵਿੱਚ ਵੀ ਪਹਿਲਾ ਸਟੈਪ ਉਹ ਮੀਡੀਏਸ਼ਨ ਹੀ ਹੈ ਜੀ। ਮੀਡੀਏਸ਼ਨ ਦੇ ਵਿੱਚ ਤੁਸੀਂ ਜੇ ਕਰ ਸਕਦੇ ਹੋ ਸਮਝੌਤਾ ਤਾਂ ਬਹੁਤ ਵਧੀਆ, ਨਹੀਂ ਤਾਂ ਫਿਰ ਉਹਨਾਂ ਨੇ ਫਿਰ ਆਪਣਾ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਨੂੰ ਫੋਲੋ ਕਰਕੇ ਉਹ ਡਿਸੀਜਨ ਦਿੰਦੇ ਨੇ, ਜਿਹਦੇ ਪਾਰਟੀ 'ਚ ਫੇਵਰ 'ਚ ਵੀ ਦਿੰਦੇ ਨੇ ਉਹਨਾਂ ਨੂੰ ਮੰਨਣਾ ਪੈਂਦਾ ਜੀ ਉਹ। ਅਤੇ ਆਊਟ ਆਫ ਕੋਰਟ ਸੈਟਲਮੈਂਟ ਦੀ ਗੱਲ, ਇੱਦਾਂ ਦਾ ਕੋਈ ਸਾਡਾ ਵੱਡਾ ਕੇਸ ਨਹੀਂ ਹੈ ਜਿਹਦੇ ਵਿੱਚ ਆਪਾਂ ਨੂੰ ਕੋਈ ਬਹੁਤ ਵੱਡੀ ਆਊਟ ਆਫ ਕੋਰਟ ਸੈਟਲਮੈਂਟ ਕਰਨੀ ਪਵੇ। ਇੱਦਾਂ ਜ਼ਰੂਰ ਹੁੰਦਾ ਜਦ ਮੀਡੀਏਸ਼ਨ ਚੱਲਦੀ ਹੈ, ਜੇ ਕਿਸੇ ਕਸਟਮਰ ਨੂੰ ਕੋਈ ਗੱਲ ਲੱਗਦਾ ਕਿ ਵੀ ਉਹਨਾਂ ਦੇ ਹਿਸਾਬ ਨਾਲ ਨਹੀਂ ਹੋਈ, ਔਰ ਜੋ ਆਪਣੀ ਹੋ ਸਕਦਾ ਪਹਿਲਾਂ ਆਪਣੀ ਆਪਸ 'ਚ ਜੋ ਸਾਡੀ ਕੋਸ਼ਿਸ਼ਾਂ ਰਹੀਆਂ ਹੁੰਦੀਆਂ ਉਹਦੇ 'ਚ ਨਹੀਂ ਆਪਾਂ ਕਾਮਯਾਬ ਰਹਿ ਸਕੇ, ਤਾਂ ਮੀਡੀਏਸ਼ਨ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਬੈਠ ਕੇ ਉਹਨੂੰ ਰਿਜ਼ੋਲਵ ਕਰ ਲੈਂਦੇ ਹਾਂ। ਅਤੇ ਇਸ ਚੀਜ਼ ਨੂੰ ਤੁਸੀਂ ਕਹਿ ਸਕਦੇ ਹੋ ਕਿ ਵੀ ਆਊਟ ਆਫ ਕੋਰਟ ਸੈਟਲਮੈਂਟ, ਅਦਰਵਾਈਜ਼ ਇਹੋ ਜਿਹਾ ਕੋਈ ਮੇਜਰ ਕੇਸ ਜਾਂ ਇਹੋ ਜਿਹਾ ਕੋਈ ਐਲੀਗੇਸ਼ਨ ਸਾਡੇ 'ਤੇ ਨਹੀਂ ਹੈ ਕਿ ਵੀ ਆਪਾਂ ਆਊਟ ਆਫ ਕੋਰਟ ਸੈਟਲਮੈਂਟ ਕੀਤੀ ਹੋਵੇ ਅੱਜ ਤੱਕ।
ਚਲੋ ਠੀਕ ਹੈ ਜੀ, ਇੱਥੇ ਦਾ ਬਾਕੀ ਤੁਸੀਂ ਕਿਹਾ ਸਿਸਟਮ ਪਾਰਦਰਸ਼ੀ ਹੈ, ਸੋ ਉਮੀਦ ਹੈ ਕਿ ਜਿਤਨੀ ਟ੍ਰਾਂਸਪੇਰੈਂਸੀ ਰਿਕੁਆਇਰਡ ਹੈ ਉਹ ਸਾਹਮਣੇ ਜ਼ਰੂਰ ਆ ਜਾਵੇਗੀ। ਹੁਣ ਚੋਣ ਮੁੱਦਿਆਂ ਦੀ ਮੈਂ ਗੱਲ ਜ਼ਰੂਰ ਕਰਨਾ ਚਾਹਾਂਗੀ। ਲੇਬਰ ਪਾਰਟੀ ਨੇ ਕਈ ਆਪਣੇ ਐਲਾਨ ਕੀਤੇ ਹਨ, ਉਹਦਾ ਕੋਸਟਿੰਗਸ ਵੀ ਸਾਹਮਣੇ ਆਈਆਂ ਹਨ, ਪਰ ਅਗਰ ਅਸੀਂ ਭਾਰਤੀ ਕਮਿਊਨਿਟੀ ਦੀ ਗੱਲ ਕਰੀਏ, ਇੱਕ ਪੇਰੈਂਟ ਵੀਜ਼ਾ ਨੂੰ ਛੱਡ ਕੇ ਉਸ ਤੋਂ ਇਲਾਵਾ ਅਸੀਂ ਭਾਈਚਾਰੇ ਵਾਸਤੇ ਕੋਈ ਪੋਜ਼ਿਟਿਵ ਅਨਾਊਂਸਮੈਂਟ ਨਹੀਂ ਸੁਣੀ, ਨਾ ਹੀ ਇਹ ਸੁਣਿਆ ਕਿ ਪ੍ਰਵਾਸੀਆਂ ਵਾਸਤੇ ਸਾਲਾਨਾ ਆਮਦ ਉਹ ਦਰ ਵਧਾਇਆ ਜਾਵੇਗਾ, ਕੁਛ ਵੀ ਨਹੀਂ ਸੁਣਿਆ। ਸੋ ਅਗਰ ਤੁਹਾਨੂੰ ਮੌਕਾ ਮਿਲਦਾ ਹੈ ਲੇਬਰ ਪਾਰਟੀ ਦੀ ਨੁਮਾਇੰਦਗੀ ਕਰਨ ਨੂੰ, ਅਗਰ ਲੋਕਾਂ ਦੀ ਨੁਮਾਇੰਦਗੀ ਕਰਨ ਨੂੰ, ਤੁਸੀਂ ਕਿਹੜੇ ਸਭ ਤੋਂ ਵੱਡੇ ਮੁੱਦੇ ਚੁੱਕਣਾ ਚਾਹੁੰਦੇ ਹੋ?
ਕੁਛ ਮੁੱਦੇ ਹੈ ਜੀ, ਮੈਂ ਦੋ ਤਿੰਨ ਆਪਣੇ ਜਿਹੜੇ ਸੈਕਸ਼ਨਸ ਨੇ ਆਪਣੇ ਭਾਈਚਾਰੇ ਦੇ ਵਿੱਚ, ਜਿੱਦਾਂ ਸਟੂਡੈਂਟਸ ਨੇ, ਉਹ ਤੋਂ ਬਾਅਦ ਆਪਣੇ ਮਾਈਗ੍ਰੇਸ਼ਨ ਮਾਈਗ੍ਰੈਂਟਸ ਨੇ ਆਪਣੇ ਜਿਹੜੇ ਉਹਨਾਂ ਦੇ ਰਿਲੇਟਿਡ ਹੈ, ਸਟੂਡੈਂਟਸ ਤੋਂ ਲੈ ਕੇ ਜੋ ਮੈਨੂੰ ਲੱਗਦਾ ਐਜ਼ ਅ ਸਟੂਡੈਂਟ ਮੈਂ ਵੀ ਆਪਣੇ ਆਪ ਉਸ ਦੌਰ ਤੋਂ ਗੁਜ਼ਰਿਆ ਹੋਇਆ, ਅਤੇ ਆਪਣਾ ਆਈਲੈਟਸ ਦਾ ਕਾਫੀ ਜਿਹੜਾ ਸਿਸਟਮ ਹੈ ਉਹ ਫੇਅਰ ਨਹੀਂ ਹੈ, ਅਤੇ ਮੈਂ ਉਸ 'ਤੇ ਕੰਮ ਕਰਨਾ ਚਾਹੁੰਦਾ, ਔਰ ਮੈਂ ਪਹਿਲਾਂ ਪਾਸਟ ਕੀਤਾ ਵੀ ਹੈ ਜੀ, ਕਿ ਕਿਸੇ ਤਰ੍ਹਾਂ ਆਪਾਂ ਆਈਲੈਟਸ ਸਿਸਟਮ ਨੂੰ ਥੋੜ੍ਹਾ ਫੇਅਰ ਹੋਰ ਬਣਾਇਆ ਜਾਵੇ, ਤਾਂ ਕਿ ਜਿਹੜਾ ਸਿਸਟਮ ਇਸ ਟਾਈਮ ਹੈ ਉਹਨੂੰ ਸੁਧਾਰਿਆ ਜਾ ਸਕੇ।
ਪਰ ਲੇਬਰ ਪਾਰਟੀ ਨੇ ਇਸ ਬਾਰੇ ਨਾ ਕੋਈ ਐਲਾਨ ਕੀਤਾ ਹੈ, ਨਾ ਹੀ ਸਟੂਡੈਂਟਸ ਬਾਰੇ ਕੋਈ ਗੱਲ ਕੀਤੀ ਹੈ।
ਹਾਂਜੀ, ਐਲਾਨ ਲੇਬਰ ਪਾਰਟੀ ਤਰਫ ਤੋਂ ਨਹੀਂ ਹੈ ਜੀ, ਮੈਂ ਇਹ ਆਪਣੀ ਪਰਸਨਲ ਰਾਏ ਤੁਹਾਨੂੰ ਦੱਸ ਰਿਹਾ ਕਿ ਇਹ ਮੇਰੀ ਪਰਸਨਲ ਸੋਚ ਹੈ, ਜੇ ਮੈਂ ਅੱਗੇ ਇਸ ਇਲੈਕਸ਼ਨਾਂ ਦੇ ਵਿੱਚ ਮੈਨੂੰ ਕਿਤੇ ਚਾਂਸ ਮਿਲਦਾ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਾਸਟ 'ਚ ਵੀ ਕੰਮ ਕੀਤਾ ਇਸ ਦੇ ਉੱਪਰ, ਅਤੇ ਮੇਰੀ ਕਿਉਂਕਿ ਐਜ਼ ਅ ਸਟੂਡੈਂਟ ਮੈਂ ਖੁਦ ਇਸ ਨਾਲ ਜੁੜਿਆ ਹੋਇਆ, ਅਤੇ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਕਿ ਇਹਦੇ ਉੱਪਰ ਮੈਂ ਕੰਮ ਕਰਾਂ।
ਇੱਕ ਮੈਂ ਗਰਜ਼ਾਤੀ ਸਵਾਲ ਇਸ ਤਰ੍ਹਾਂ ਦਾ ਪੁੱਛਾਂ, ਕਿਉਂਕਿ ਤੁਸੀਂ ਬਿਜ਼ਨਸਮੈਨ ਹੋ, ਹੈ ਨਾ, ਅਤੇ ਇੱਕ ਆਮ ਜਿਹੜੀ ਛਵੀ ਹੈ ਲੇਬਰ ਪਾਰਟੀ ਦੀ ਕਿ ਉਹ ਬਿਜ਼ਨਸਿਸ ਨੂੰ ਸਹਾਰਾ ਨਹੀਂ ਦਿੰਦੇ, ਲਿਬਰਲ ਪਾਰਟੀ ਹੀ ਫੈਮਿਲੀ ਬਿਜ਼ਨਸਿਸ ਨੂੰ ਖਾਸ ਕਰ ਸਪੋਰਟ ਕਰਦੀ ਹੈ, ਲੇਬਰ ਪਾਰਟੀ ਨਹੀਂ, ਤਾਂ ਐਜ਼ ਅ ਬਿਜ਼ਨਸਮੈਨ ਤੁਸੀਂ ਕਿਵੇਂ ਲੇਬਰ ਪਾਰਟੀ ਨੂੰ ਇਸ ਤਰ੍ਹਾਂ ਸਮਰਥਨ ਦੇ ਰਹੇ ਹੋ?
ਜੀ, ਮੈਂ ਬਿਜ਼ਨਸ ਦੇ ਵਿੱਚ ਤਾਂ ਜੀ ਹੁਣ ਤੁਸੀਂ ਲਾਓ ਕਿ ਵੀ ਲਾਸਟ ਸਟੇਜ ਹੈ ਜਦ ਆਪਣਾ ਸਟਰਗਲ ਦੇ ਵਿੱਚ ਚੱਲਦੇ ਹਾਂ, ਜਦ ਤੁਸੀਂ ਕੁਝ ਬਿਜ਼ਨਸ ਦੇ ਵਿੱਚ ਜਾਂਦੇ ਹੋ, ਅਦਰਵਾਈਜ਼ ਤਾਂ ਤੁਸੀਂ ਉਰੇ ਐਜ਼ ਅ ਮਾਈਗ੍ਰੈਂਟ ਹਰੇਕ ਸੈਕਸ਼ਨ ਦੇ ਵਿੱਚ, ਹਰੇਕ ਸੈਕਟਰ ਦੇ ਵਿੱਚ ਕੰਮ ਕਰਦੇ ਹੋ। ਜਿੱਦਾਂ ਸਟੂਡੈਂਟ ਜਦ ਮੈਂ ਸੀਗਾ, ਮੈਂ ਟੈਕਸੀ ਵੀ ਚਲਾਈ ਹੈ ਜੀ, ਅਤੇ ਕੋਰੀਅਰ ਦਾ ਕੰਮ ਵੀ ਕੀਤਾ, ਲੇਬਰਰ ਦਾ ਕੰਮ ਵੀ ਕੀਤਾ, ਅਤੇ ਉਹ ਸਾਰੇ ਸੈਕਸ਼ਨਾਂ ਦੇ ਵਿੱਚ, ਸੈਕਟਰਸ ਦੇ ਵਿੱਚ ਜਾ ਕੇ ਮੈਂ ਜਦ ਦੇਖਿਆ ਕਿ ਵੀ ਜਿਹੜੀ ਲੇਬਰ ਪਾਰਟੀ ਦੀ ਪੋਲਿਸੀਜ਼ ਉਹ ਕਾਫੀ ਜ਼ਿਆਦਾ ਇੰਪਲੋਈਜ਼ ਐਂਡ ਇੰਪਲੋਇਰ ਦੋਵਾਂ ਲਈ ਫੇਅਰ ਹੈ, ਔਰ ਜੋ ਇਹਨਾਂ ਦੀ ਕੋਰ ਵੈਲਿਊ ਆਪਣੀ ਇੱਕ ਵਨ ਆਫ ਦੀ ਕੋਰ ਵੈਲਿਊ ਮੈਂ ਕਹਿ ਸਕਦਾ ਉਹ ਇਕੁਐਲਿਟੀ ਹੈ, ਅਤੇ ਉਹੀ ਕੋਰ ਵੈਲਿਊ ਦੇ ਵਿੱਚ ਮੈਂ ਸਟਰੋਂਗਲੀ ਬਿਲੀਵ ਕਰਦਾ ਜੀ, ਚਾਹੇ ਤੁਸੀਂ ਇੰਪਲੋਈਜ਼ ਹੋਣ ਚਾਹੇ ਇੰਪਲੋਇਰ ਹੋਣ, ਜੇ ਤੁਸੀਂ ਇੱਕ ਫੇਅਰ ਸਿਸਟਮ ਆਪਣੇ ਬਿਜ਼ਨਸ ਦੇ ਵਿੱਚ ਵੀ ਇੰਪਲੀਮੈਂਟ ਕਰਨਾ ਚਾਹੁੰਦੇ ਹੋ, ਅਤੇ ਉਹਦੇ ਰਿਗਾਰਡਿੰਗ ਜਿੰਨੀ ਵੀ ਪੋਲਿਸੀਜ਼ ਲੇਬਰ ਪਾਰਟੀਆਂ ਦੀਆਂ ਹੈਗੀਆਂ ਉਹ ਕਾਫੀ ਰੈਲੇਵੈਂਟ ਨੇ, ਅਤੇ ਜੇ ਤੁਸੀਂ ਅਨਫੇਅਰ ਸਿਸਟਮ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕਿਸੇ ਵੀ ਪਾਰਟੀ ਨੂੰ ਫੋਲੋ ਕਰ ਸਕਦੇ ਹੋ ਜੋ ਉਹਨਾਂ ਨੂੰ ਲੱਗਦਾ ਆਪਣੇ ਸੂਟੇਬਲ ਕਰਦੀ ਹੈ, ਬਟ ਮੇਰੇ ਖਿਆਲ ਨਾਲ ਆਪਾਂ ਲੇਬਰ ਪਾਰਟੀ ਨੂੰ ਇਸੇ ਕਰਕੇ ਸਪੋਰਟ ਕਰਦੇ ਹਾਂ ਕਿਉਂਕਿ ਦੋਵੇਂ ਸੈਕਟਰਸ ਲਈ ਕਾਫੀ ਜ਼ਿਆਦਾ ਫੇਅਰ ਹੈ ਅਤੇ ਇਕੁਅਲੀ ਲੈ ਕੇ ਚੱਲਦੇ ਨੇ।
ਤੁਹਾਨੂੰ ਲੱਗਦਾ ਹੈ ਕਿ ਜਿਹੜੇ ਛੋਟੇ ਵਪਾਰੀ ਨੇ ਖਾਸ ਕਰ ਸਾਡੇ ਭਾਈਚਾਰੇ ਵਿੱਚੋਂ ਉਹਨਾਂ ਨੂੰ ਸਮਰਥਨ ਮਿਲੇਗਾ, ਕਿਉਂਕਿ ਕਾਫੀ ਅਨਾਊਂਸਮੈਂਟਸ ਆਈਆਂ ਨੇ? ਇੱਕ ਤਾਂ ਭਾਵੇਂ ਅਸੀਂ ਨੈਗੇਟਿਵ ਗੇਅਰਿੰਗ ਦੀ ਗੱਲ ਇੱਕ ਪਾਸੇ ਉਸ ਨੂੰ ਰੱਖ ਵੀ ਦਈਏ, ਪਰ ਜਿਹੜੇ ਫੈਮਿਲੀ ਟਰੱਸਟ 'ਤੇ ਕਰੈਕ ਡਾਊਨ ਹੈ ਅਤੇ ਬਿਜ਼ਨਸਿਸ ਦੇ ਖਿਲਾਫ ਕੁਛ ਅਸੀਂ ਪੋਲਿਸੀ ਜ਼ਰੂਰ ਸੁਣੀਆਂ ਨੇ ਲੇਬਰ ਵੱਲੋਂ।
ਨਹੀਂ ਜੀ, ਮੈਂ ਕਿਸੇ ਨੂੰ ਬਿਜ਼ਨਸ ਦੇ ਖਿਲਾਫ਼ ਨਹੀਂ ਕਹੂੰਗਾ, ਮੈਂ ਤਾਂ ਇਹ ਕਹਿੰਦਾ ਕਿ ਜਿੱਦਾਂ ਕੋਈ ਵੀ ਬਿਜ਼ਨਸ ਹੈ ਉਹਦਾ ਵੀ ਫਰਜ਼ ਬਣਦਾ ਹੈ ਕਿ ਵੀ ਆਪਣੀ ਕਮਿਊਨਿਟੀ ਦੇ ਵਿੱਚ ਉਹਦਾ ਰਾਈਟ ਸ਼ੇਅਰ ਦੇਣ, ਤਾਂ ਕਿ ਸਾਰਿਆਂ ਦੀ ਜਿਹੜੀ ਆਪਣੀ ਪ੍ਰੋਗਰੈਸ ਹੈ ਉਹ ਇਕੁਅਲੀ ਹੋ ਸਕੇ। ਜੇ ਆਪਾਂ ਇਹ ਸੋਚੀਏ ਕਿ ਸਿਰਫ ਬਿਜ਼ਨਸ ਹੀ ਗਰੋ ਕਰੇ ਅਤੇ ਬਾਕੀ ਦੇ ਜਿਹੜੇ ਆਪਣੇ ਇੰਪਲੋਈਜ਼ ਜਾਂ ਉਹਨਾਂ ਦੇ ਜਿਹੜੇ ਡਿਵੈਲਪਮੈਂਟ ਹੈ ਉਹਦੇ ਬਾਰੇ ਨਾ ਸੋਚਿਆ ਜਾਏ, ਆਈ ਥਿੰਕ ਉਹ ਫੇਅਰ ਨਹੀਂ ਹੈ। ਔਰ ਆਪਾਂ ਨੂੰ ਲੱਗਦਾ ਕਿ ਵੀ ਯੈਸ ਬਿਜ਼ਨਸ ਵੀ ਗਰੋ ਕਰੇ, ਕਿਉਂਕਿ ਜੇ ਬਿਜ਼ਨਸ ਗਰੋ ਕਰੇਗਾ ਜਦੇ ਇੰਪਲੋਈਜ਼ ਆਪਾਂ ਰੱਖ ਸਕਦੇ ਹਾਂ ਉਹਨਾਂ ਦੀ ਜੋਬਸ ਕ੍ਰੀਏਟ ਹੋ ਸਕਦੀਆਂ। ਬਟ ਜੋ ਆਈ ਥਿੰਕ ਸਿਸਟਮ ਜਾਂ ਲੂਪ ਹੋਲਸ ਹਾਲੇ ਤੱਕ ਹੈਗੇ ਹੈ ਜਿਹਦਾ ਕੋਈ ਵੀ ਬਿਜ਼ਨਸ ਐਡਵਾਂਟੇਜ ਚੱਕਣ ਦੀ ਕੋਸ਼ਿਸ਼ ਕਰਦਾ ਹੈ, ਆਈ ਥਿੰਕ ਉਹ ਆਪਾਂ ਨੂੰ ਕੱਢ ਕੇ ਆਪਣੇ ਗਵਰਨਮੈਂਟ ਨੂੰ ਸਟਰੋਂਗ ਬਣਾਈਏ ਤਾਂ ਕਿ ਉਹ ਸਾਰਿਆਂ ਦੇ ਲਈ ਬੈਟਰ ਤੋਂ ਬੈਟਰ ਕੰਮ ਕਰ ਸਕਦੇ।
ਜੀ, ਗੱਲ ਤਾਂ ਹੈ ਕਿ ਬਿਜ਼ਨਸ ਵਾਲੇ ਹੀ ਰੁਜ਼ਗਾਰਦਾਤਾ ਹੁੰਦੇ ਹਨ, ਸੋ ਅਗਰ ਉਹ ਬਿਹਤਰ ਕਰਨਗੇ ਤਾਂ ਸ਼ਾਇਦ ਇੰਪਲੋਈਜ਼ ਦਾ ਵੀ ਸਟੈਂਡਰਡ ਆਫ ਲਿਵਿੰਗ ਬਿਹਤਰ ਹੋ ਸਕਦਾ। ਪਰ ਅਗਰ ਮੈਂ ਸਪੈਸੀਫਿਕਲੀ ਹਾਊਸਿੰਗ ਬਾਰੇ ਗੱਲ ਕਰਾਂ, ਸਕੋਟ ਮੋਰਿਸਨ ਵੱਲੋਂ ਸਭ ਤੋਂ ਪਹਿਲਾਂ ਐਲਾਨ ਆਇਆ ਕਿ ਫਸਟ ਹੋਮ ਬਾਇਰਸ ਵਾਸਤੇ ਸਿਰਫ ਹੁਣ 5% ਹੀ ਉਹ ਆਪਣਾ ਡਿਪੋਜ਼ਿਟ ਅਗਰ ਇਕੱਤਰ ਕਰਨ ਬਥੇਰਾ ਹੈ, ਅਤੇ ਬਾਕੀ ਸਰਕਾਰ ਵੱਲੋਂ ਕੁਝ ਮਦਦ ਮਿਲ ਜਾਵੇਗੀ। ਉਹਨਾਂ ਦੀ ਪੋਲਿਸੀ ਸੁਣ ਕੇ ਫਿਰ ਲੇਬਰ ਥੋੜ੍ਹਾ ਬਹੁਤ ਜਾਗੀ ਹੈ ਕਿ ਹਾਂ ਹਾਂ ਇਹ ਵੀ ਪੋਲਿਸੀ ਚੰਗੀ ਹੈ। ਸੋ ਤੁਹਾਨੂੰ ਨਹੀਂ ਲੱਗਦਾ ਕਿ ਨਵੇਂ ਪ੍ਰਵਾਸੀਆਂ ਵਾਸਤੇ ਜਾਂ ਨਵੇਂ ਲੋਕਾਂ ਵਾਸਤੇ ਉਹ ਨੀਤੀ ਚੰਗੀ ਹੈ, ਅਤੇ ਲੇਬਰ ਨੇ ਉਹਦੇ ਬਾਰੇ ਸੋਚਿਆ ਨਹੀਂ?
ਨਹੀਂ ਜੀ, ਕੋਈ ਵੀ ਪਾਰਟੀ ਹੈ ਜੇ ਕੋਈ ਜਿਹੜੀ ਵੀ ਨਵੀਂ ਪੋਲਿਸੀ ਕੱਢਦੀ ਹੈ, ਜੇ ਉਹ ਰਾਈਟ ਹੈ ਔਰ ਫੇਵਰ ਆਫ ਮਾਈਗਰੈਂਟਸ ਹੈਗੀ ਹੈ, ਤਾਂ ਹਰੇਕ ਪਾਰਟੀ ਨੂੰ ਉਹਦਾ ਸਾਥ ਦੇਣਾ ਚਾਹੀਦਾ। ਅਤੇ ਆਈ ਥਿੰਕ ਜੇ ਜਿਹੜੀ ਵੀ ਹੁਣ ਨਵੀਂ ਪੋਲਿਸੀ ਆਪਣੀ ਰਾਈਟ ਹੋਏਗੀ, ਆਪਣੀ ਲੇਬਰ ਪਾਰਟੀ ਜ਼ਰੂਰ ਉਹਦੇ ਬਾਰੇ ਸੋਚ ਕੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੂਗੀ।
ਗੱਲ ਉੱਥੇ ਆਉਂਦੀ ਕਿ ਫਿਰ ਮੈਂ ਅਗਰ ਕਹਾਂ ਭਾਰਤੀ ਭਾਈਚਾਰੇ ਵਾਸਤੇ ਅਸੀਂ ਬਹੁਤਾ ਕੁਛ ਨਹੀਂ ਸੁਣਿਆ, ਕੀ ਤੁਸੀਂ ਕੁਛ ਸੁਣਿਆ ਵਿਦ ਇਨ ਦ ਲੇਬਰ ਪਾਰਟੀ ਕਿ ਕਮਿਊਨਿਟੀ ਵਾਸਤੇ ਕੋਈ ਕਮਿਊਨਿਟੀ ਦੇ ਖਰਚਿਆਂ ਵਾਸਤੇ ਸਪੈਸੀਫਿਕ ਫੰਡਿੰਗ ਕੋਈ ਐਲਾਨ ਹੋਵੇਗੀ ਇਹਨਾਂ ਦੀ? ਨਹੀਂ,
ਸਟੇਟ ਲੈਵਲ 'ਤੇ ਜੀ ਕਈ ਆਪਣੇ ਅਨਾਊਂਸਮੈਂਟਸ ਔਰ ਕਈ ਫੰਡਿੰਗ ਪਹਿਲਾਂ ਵੀ ਹੋਈਆਂ ਨੇ। ਫੋਰ ਐਗਜ਼ਾਮਪਲ ਜਿੱਦਾਂ ਆਪਣੇ ਡੈਨੀਅਲ ਐਂਡਰਿਊਜ਼ ਨੇ, ਉਹਨਾਂ ਨੇ ਏਜ ਕੇਅਰ ਸੈਂਟਰਸ ਵਾਸਤੇ ਸਪੋਰਟ ਕਰਨ ਦੀ ਅਨਾਊਂਸਮੈਂਟ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ।
ਮੈਂ ਇਸੇ ਕਰਕੇ ਪੁੱਛ ਰਹੀ ਕਿਉਂਕਿ ਡੈਨੀਅਲ ਐਂਡਰਿਊਜ਼ ਸੂਬਾਈ ਚੋਣਾਂ ਸਨ, ਉਸ ਵੇਲੇ ਇੰਡੀਅਨ ਕਮਿਊਨਿਟੀ ਦੀ ਬਹੁਤ ਗੱਲਬਾਤ ਹੋਈ, ਪਰ ਫੈਡਰਲ ਚੋਣਾਂ ਵੇਲੇ ਅਸੀਂ ਨਹੀਂ ਸੁਣਿਆ।
ਬਿਲਕੁਲ ਜੀ, ਗੱਲ ਉੱਥੇ ਆ ਜਾਂਦੀ ਕਿ ਵੀ ਆਪਣੀ ਕਮਿਊਨਿਟੀ ਕਿੰਨੀ ਕੁ ਇਨਵੋਲਵ ਹੈ ਆਪਣੇ ਪੋਲੀਟਿਕ ਪ੍ਰੋਸੈਸ ਦੇ ਵਿੱਚ, ਔਰ ਕਿੰਨਾ ਕੁ ਆਪਣੇ ਜਿੰਨੇ ਵੀ ਰਿਪ੍ਰੈਜੈਂਟੇਟਿਵਸ ਨੇ ਉਹਨਾਂ ਨੂੰ ਅਵੇਅਰ ਕਰਦੀ ਹੈ। ਅਤੇ ਲੋਕਲ ਲੈਵਲ 'ਤੇ ਆਪਣੇ ਕਾਫੀ ਜ਼ਿਆਦਾ ਆਪਣੇ ਬੰਦੇ ਆਪਣੇ ਰਿਪ੍ਰੈਜੈਂਟੇਟਿਵ ਦੇ ਨਾਲ ਲੱਗੇ ਹੋਏ ਹੈ। ਅਤੇ ਇਸੇ ਤਰ੍ਹਾਂ ਆਈ ਥਿੰਕ ਆਪਾਂ ਜੇ ਫੈਡਰਲ ਲੈਵਲ 'ਤੇ ਵੀ ਹੋ ਕੇ ਅੱਗੇ ਆਈਏ ਔਰ ਆਪਣੇ ਜਿੰਨੇ ਵੀ ਭਾਈਚਾਰੇ ਦੀ ਜਿਹੜੀ ਵੀ ਇਸ਼ੂਜ਼ ਨੇ ਉਹਨਾਂ ਨੂੰ ਆਪਣੇ ਰਿਪ੍ਰੈਜੈਂਟੇਟਿਵ ਨੂੰ ਅਵੇਅਰ ਕਰਾਈਏ, ਤਾਂ ਆਈ ਬਿਲੀਵ, ਮੈਨੂੰ ਲੱਗਦਾ ਕਿ ਕੋਈ ਵੀ ਜਿਹੜੀ ਆਪਣੀ ਗਵਰਨਮੈਂਟ ਜਾਂ ਆਪਣੀ ਲੇਬਰ ਪਾਰਟੀ ਵੀ ਜੇ ਗਵਰਨਮੈਂਟ ਪਾਵਰ ਚਾਹੁੰਦੀ ਹੈ, ਉਹ ਆਪਣੀ ਜੋ ਲੀਗਲ ਰਿਕੁਆਇਰਮੈਂਟਸ ਨੇ, ਜੋ ਆਪਣੇ ਰਾਈਟਸ ਬਣਦੇ ਹੈ, ਉਹਨਾਂ ਨੂੰ ਇਗਨੋਰ ਕਰ ਸਕਦੇ ਹੈ।
ਸਹੀ, ਪਰ ਅਸੀਂ ਲਿਬਰਲ ਪਾਰਟੀ ਤੋਂ ਜ਼ਰੂਰ ਸੁਣਿਆ ਕਿ $2 million ਇੰਡੀਅਨ ਕਮਿਊਨਿਟੀ ਸੈਂਟਰ ਵਾਸਤੇ ਸਪੈਸੀਫਿਕਲੀ ਉਹਨਾਂ ਨੇ ਰਾਖਵੇਂ ਕੀਤੇ ਹਨ, ਅਤੇ ਇੱਕ ਪੰਜਾਬੀ ਸਕੂਲ ਵੀ ਹੈ, ਕਿ ਕਮਿਊਨਿਟੀ ਤਾਂ ਦੇਖਦੀ ਸਾਡੇ ਵਾਸਤੇ ਕੀ ਹੈ, ਅਤੇ ਸ਼ਾਇਦ ਥੋੜ੍ਹੀ ਜਿਹੀ ਕਮਿਊਨਿਟੀ ਵਿਗੜ ਗਈ ਹੈ ਸੂਬਾਈ ਚੋਣਾਂ ਦੇ ਵੇਲੇ, ਅਤੇ ਉਹ ਜਦ ਐਲਾਨ ਨਹੀਂ ਹੁੰਦੇ ਤਾਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਡੇ ਜਿਹੜੇ ਮਤਦਾਤਾ ਹਨ ਉਹ ਇਸ ਬਾਰੇ ਜ਼ਰੂਰ ਸੋਚਣਗੇ?
ਬਿਲਕੁਲ ਜੀ, ਪਰ ਮੇਰਾ ਐਕਸਪੀਰੀਅੰਸ ਥੋੜ੍ਹਾ ਜਿਹਾ ਜਿਹੜੇ ਲਿਬਰਲ ਦੀ ਅਨਾਊਂਸਮੈਂਟਸ ਨੇ ਨਾ, ਜੋ ਸਪੈਸ਼ਲੀ ਇਲੈਕਸ਼ਨ ਤੋਂ ਪਹਿਲਾਂ ਹੁੰਦੀਆਂ, ਉਹਨਾਂ ਦੇ ਬਾਰੇ ਬਹੁਤ ਵਧੀਆ ਨਹੀਂ ਹੈ। ਕਿਉਂਕਿ ਜਿੱਦਾਂ ਲੌਂਗ ਸਟੇ ਪੇਰੈਂਟ ਵੀਜ਼ਾ ਦੇ ਬਾਰੇ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਲਾਸਟ ਟਾਈਮ ਇਲੈਕਸ਼ਨਾਂ ਤੋਂ ਪਹਿਲਾਂ, ਔਰ ਇਹਨਾਂ ਨੇ ਇਹ ਕਲੇਮ ਕੀਤਾ ਸੀ ਕਿ ਸਾਡੀ ਪੋਲਿਸੀਜ਼ ਲੇਬਰ ਪਾਰਟੀ ਦੀ ਪੋਲਿਸੀ ਤੋਂ ਬਹੁਤ ਬੈਟਰ ਹੋਣਗੀਆਂ। ਪਹਿਲੀ ਗੱਲ ਤਾਂ ਜਿੱਦਾਂ ਜੀ ਇਹ ਇੱਕ ਚੁਣਾਵੀ ਮੁੱਦਾ ਹੀ ਸੀਗਾ ਜੋ ਇਹਨਾਂ ਨੇ ਪਹਿਲਾਂ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਚੱਕਿਆ, ਅਤੇ ਸੈਕਿੰਡ ਜਦ ਇਹਨਾਂ ਨੂੰ ਇੰਪਲੀਮੈਂਟ ਕਰਨ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਨੂੰ 3 ਸਾਲ ਲੱਗ ਜਾਂਦੇ ਉਹਨੂੰ, ਅਤੇ 3 ਸਾਲ ਬਾਅਦ ਵੀ ਇਹਨਾਂ ਨੇ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਉਹ ਜਿਹੜੇ ਪੋਲਿਸੀਜ਼ ਇੰਪਲੀਮੈਂਟ ਕੀਤੀਆਂ ਉਹ ਇਤਨੀ ਜ਼ਿਆਦਾ ਅਨਫੇਅਰ ਸੀਗੀਆਂ ਕਿ ਉਹ ਹੋਣ ਨਾ ਹੋਣ ਬਰਾਬਰ ਇੱਕ ਹੀ ਹੈ ਜੀ, ਗੱਲ ਹੀ ਹੈ। ਉਹੀ ਚੀਜ਼ ਮੈਂ ਦੇਖਦਾ ਕਿ ਵੀ ਐਤਕੀ ਨਾ ਹੋਏ ਕਿ ਵੀ ਜੋ ਇਹ ਅਨਾਊਂਸਮੈਂਟ ਕਰ ਰਹੇ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਟਾਈਮ ਉਹ ਜਿਹੜੀ ਇਹਨਾਂ ਗੱਲਾਂ ਨੇ ਉਹ ਚੇਂਜ ਹੋ ਜਾਣ। ਅਤੇ ਆਪਣੀ ਲੇਬਰ ਪਾਰਟੀ ਮੈਂ ਇਹ ਕਹੂੰਗਾ ਕਿ ਵੀ ਇਸ ਚੀਜ਼ 'ਚ ਬੈਟਰ ਹੈ ਕਿ ਵੀ ਜੋ ਉਹ ਅਨਾਊਂਸ ਕਰਦੇ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ, ਅਤੇ ਆਪਣੀ ਕੋਸ਼ਿਸ਼ ਇਹੀ ਹੈ ਕਿ ਵੀ ਬੈਟਰ ਤੋਂ ਬੈਟਰ ਪੋਲਿਸੀਜ਼ ਆਪਣੇ ਭਾਈਚਾਰੇ ਬਾਰੇ ਵਾਸਤੇ ਅਨਾਊਂਸ ਹੋ ਸਕੇ, ਉਹਨਾਂ ਨੂੰ ਇੰਪਲੀਮੈਂਟ ਵੀ ਕਰਾ ਸਕੀਏ ਆਪਾਂ।
ਚਲੋ, ਅਖੀਰੀ ਮੈਂ ਉਸ ਸਵਾਲ 'ਤੇ ਆਉਂਦੀ ਹਾਂ ਕਿ ਤੁਹਾਡੇ ਚਾਂਸਿਸ ਕੀ ਹਨ, ਕਿਉਂਕਿ ਤੁਸੀਂ ਸੈਨੇਟ ਵਾਸਤੇ ਉਮੀਦਵਾਰ ਹੋ ਅਤੇ ਸਾਨੂੰ ਪਤਾ ਹੀ ਹੈ ਕਿ 6 ਸਾਲ ਦਾ ਟਰਮ ਹੁੰਦਾ ਹੈ, ਅਤੇ ਐਤਕੀ ਸ਼ਾਇਦ ਲੇਬਰ ਵੱਲੋਂ 3 ਮੈਕਸੀਮਮ ਚੁਣੇ ਜਾ ਸਕਦੇ ਨੇ।
ਹਾਂਜੀ, ਇੱਦਾਂ ਜੀ 6 ਉਮੀਦਵਾਰ ਐਤਕੀ ਖੜ੍ਹੇ ਨੇ। ਸੈਨੇਟ ਦੀ ਜੀ ਇਲੈਕਸ਼ਨ ਇੱਦਾਂ ਹੈ ਜੀ, ਪ੍ਰਪੋਰਸ਼ਨ ਕੋਟੇ ਦੇ ਹਿਸਾਬ ਨਾਲ ਹੁੰਦੀ ਹੈ ਜੀ, ਵੀ ਜਿੰਨਾ ਕੋਟਾ ਤੁਹਾਡਾ ਐਲੋਕੇਟ ਕੀਤਾ ਹੁੰਦਾ ਇੱਕ ਸੀਟ ਲਈ, ਜੇ 19 ਵੋਟਾਂ ਪਾਰਟੀ ਨੂੰ ਪੈ ਜਾਣ ਤਾਂ ਉਸ ਹਿਸਾਬ ਨਾਲ ਸੈਨੇਟਰਸ ਬਣਦੇ ਨੇ। ਅਤੇ ਲਾਸਟ ਟਾਈਮ 2 ਸੈਨੇਟਰ ਸੀਗੇ ਜੀ, ਅਤੇ ਐਤਕੀ 3rd ਜਾਂ 4th ਦਾ ਚਾਂਸ ਹੈਗਾ ਜੇ ਆਪਣੀ ਤਰਫ ਸਵਿੰਗ ਜ਼ਿਆਦਾ ਪੈਂਦਾ ਹੈ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਡਾਇਰੈਕਟ ਵੋਟ ਵੀ ਜੇ ਕਿਸੇ ਨੂੰ ਆਪਣੇ ਸੈਨੇਟਰ ਨੂੰ ਪੈ ਜਾਂਦੀ ਹੈ ਤਾਂ ਉਹਦੇ ਚਾਂਸਿਸ ਵੀ ਅੱਗੇ ਆਉਣ ਦੇ ਵੱਧ ਜਾਂਦੇ ਨੇ। ਅਤੇ ਕੋਸ਼ਿਸ਼ ਇਹੀ ਹੈ ਜੀ ਕਿ ਵੀ ਜੇ ਸਾਨੂੰ ਆਪਣੀ ਕਮਿਊਨਿਟੀ ਸਪੋਰਟ ਕਰੇ ਅਤੇ ਮੈਨੂੰ ਮੌਕਾ ਮਿਲੇ ਤਾਂ ਮੈਂ ਅੱਗੇ ਆਵਾਂ।
ਤੁਹਾਡਾ ਨੰਬਰ 4 ਹੈ?
ਬਿਲਕੁਲ ਜੀ।
ਸੋ ਤੁਹਾਡੀ ਇਲੈਕਸ਼ਨ ਤਾਂ ਹੀ ਮੁਮਕਿਨ ਹੋਵੇਗੀ ਅਗਰ ਲੋਕ ਡਾਇਰੈਕਟਲੀ ਤੁਹਾਨੂੰ ਵੋਟ ਪਾਉਣ, ਜਾਂ ਫਿਰ ਲੇਬਰ ਵਾਸਤੇ ਇੱਕ ਲੈਂਡਸਲਾਈਡ ਅਗਰ ਵਿਕਟਰੀ ਹੋਵੇ।
ਹਾਂਜੀ, ਕਾਫੀ ਹੱਦ ਤੱਕ ਸਹੀ ਹੈ ਜੀ ਤੁਹਾਡੀ ਗੱਲ।
ਚਲੋ ਜੀ, ਵੇਖਦੇ ਹਾਂ 18 ਮਈ ਨੂੰ ਕੀ ਵਾਪਰਦਾ ਹੈ। ਅਤੇ ਚੰਗਾ ਲੱਗਿਆ, ਐਤਕੀ ਬਹੁਤ ਸਾਰੇ ਨਹੀਂ ਪਾਰਟੀ ਪਿਛੋਕੜ ਦੇ ਉਮੀਦਵਾਰ ਹੈਗੇ, ਸੋ ਚੰਗਾ ਲੱਗਿਆ ਜਿੰਨੇ ਵੀ ਉਮੀਦਵਾਰ ਹਨ ਅਸੀਂ ਕੋਸ਼ਿਸ਼ ਕਰਿਆ ਉਹਨਾਂ ਨਾਲ ਗੱਲਬਾਤ ਕਰਨ ਨੂੰ। ਜਾਣ ਦੀ ਵਾਰ ਦਾ ਕੀ ਸੁਨੇਹਾ ਦਿਓਗੇ?
ਮੈਂ ਤਾਂ ਜੀ ਸਭ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਜੀ ਕਿ ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਜੀ ਸਾਰੇ ਬੰਦੇ ਪੋਲੀਟੀਕਲੀ ਐਕਟਿਵ ਕਰਨ, ਥੋੜ੍ਹਾ ਥੋੜ੍ਹਾ ਟਾਈਮ ਆਪਣੇ ਜਿੰਨੀ ਵੀ ਪਾਰਟੀਜ਼ ਦੇ ਬਾਰੇ ਉਹ ਸੋਚਦੇ ਨੇ ਕਿ ਵੀ ਉਹਨਾਂ ਦੇ ਵਿਚਾਰ ਮਿਲਦੇ ਨੇ। ਜਿੱਦਾਂ ਮੈਂ ਲੇਬਰ ਪਾਰਟੀ ਨਾਲ ਲੱਗਿਆ ਹੋਇਆ, ਅਤੇ ਜੇ ਤੁਸੀਂ ਲੇਬਰ ਪਾਰਟੀ ਦੇ ਬਾਰੇ ਕੁਝ ਜਾਣਨਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਲੇਬਰ ਪਾਰਟੀ ਦੀ ਵੈਬਸਾਈਟ ਹੈ, ਉੱਥੇ ਜਾ ਕੇ ਪੋਲਿਸੀਜ਼ ਪੜ੍ਹੋ ਜਿਹੜੀ ਤੁਹਾਡੇ ਫੇਵਰ 'ਚ ਹੁੰਦੀਆਂ, ਉਹਨਾਂ ਨੂੰ ਵੋਟ ਪਾਓ। ਮੈਂ ਜੋ ਕਹਿੰਦਾ ਕਿ ਲੇਬਰ ਪਾਰਟੀ ਕਾਫੀ ਫੇਅਰ ਹੈ, ਮੈਂ ਉਹਦੀ ਐਡਵੋਕੇਟਸੀ ਕਰਾਂਗਾ। ਬਟ ਇੱਕ ਐਜ਼ ਆ ਕਮਿਊਨਿਟੀ ਮੈਂਬਰ ਮੈਂ ਸਭ ਨੂੰ ਰਿਕੁਐਸਟ ਕਰਾਂਗਾ ਕਿ ਪੋਲੀਟੀਕਲੀ ਐਕਟਿਵ ਹੋ ਕੇ ਥੋੜ੍ਹਾ ਜਿਹਾ ਟਾਈਮ ਪੋਲਿਸੀਜ਼ 'ਤੇ ਪੜ੍ਹਨ ਨੂੰ ਲਾਓ। ਇੱਕ ਹੰਬਲ ਰਿਕੁਐਸਟ ਹੈ ਮੇਰੀ ਤਰਫ ਤੋਂ ਕਿ ਵਲੰਟੀਅਰ ਵਰਕ ਜ਼ਰੂਰ ਕਰਨਾ ਸ਼ੁਰੂ ਕਰੋ ਜੀ। ਆਪਣੇ ਭਾਈਚਾਰੇ ਦੇ ਵਿੱਚ ਬਹੁਤ ਕੰਮ ਇਹੋ ਜਿਹਾ ਕਰਨ ਦਾ ਬਾਕੀ ਪਿਆ ਕਿ ਜਿਸ ਲਈ ਆਪਾਂ ਨੂੰ ਵਲੰਟੀਅਰਸ ਦੀ ਰਿਕੁਆਇਰਮੈਂਟ ਹੈਗੀ ਹੈ, ਅਤੇ ਜੇ ਤੁਸੀਂ ਮਹੀਨੇ 'ਚ ਅੱਧਾ ਘੰਟਾ ਵੀ ਕੱਢਦੇ ਹੋ ਤਾਂ ਆਈ ਥਿੰਕ ਆਪਣੇ ਬਹੁਤ ਮੈਨ ਪਾਵਰਸ, ਜਿਹੜੇ ਮੈਨ ਆਵਰਸ ਇਕੱਠੇ ਹੋ ਸਕਦੇ ਹੈ। ਵਲੰਟੀਅਰ ਕੰਮ ਕਰੋ ਜੀ, ਆਪਣਾ ਸਾਰਿਆਂ ਦਾ ਭਲਾ ਹੋਊਗਾ ਅਤੇ ਆਪਣੀ ਜਿੰਨੀ ਰਿਕੁਆਇਰਮੈਂਟਸ ਨੇ ਉਹ ਛੇਤੀ ਤੋਂ ਛੇਤੀ ਸਾਰੀ ਕਮਿਊਨਿਟੀ ਦੀ ਪੂਰੀ ਹੋ ਸਕਦੀਆਂ।
ਪਰਵਿੰਦਰ ਸਿੰਘ ਸਰਵਾਰਾ ਜੀ, ਤੁਸੀਂ ਪਹਿਲੀ ਵਾਰੀ ਚੋਣ ਮੈਦਾਨ 'ਚ ਨਿਤਰ ਕੇ ਆਏ ਹੋ, ਸੋ ਸਾਡੇ ਵੱਲੋਂ ਸ਼ੁਭ ਇੱਛਾਵਾਂ ਤੁਹਾਨੂੰ।
ਥੈਂਕ ਯੂ ਜੀ, ਥੈਂਕ ਯੂ ਮਨਪ੍ਰੀਤ ਜੀ।
Want to hear more stories like this? Subscribe to our regular podcasts on iTunes.